سارے جڑے باقی دے پدارتھ نے وہ رکھے ہوئے بھی تائیں سفرے نے جی گرو دیالو کا بھجن کریے سو جی سدگو سچے پاتشاہ کے سمن بھجن جڑیے پھر سدگو جی سارے پے دور کر دیں گے دکھ بھی سارے ناش کر دیں ہن بھگتوں کے وچھل پیار کرنے والا ہے واحگرو پر اپنے بھگتوں کے نال پیار کرتا ہے سو اس واسطے وہ بھگتی بننا چاہیے سانو ہر جگ جگ بھگتوں پایا پیج رکھتا آیا رام راجے اپنے بھگتوں کے نال وہ ڈاڈا پیار ہے اناس جڑے غریب ہون یتیم ہون انہوں کا بھی ناد سوامی مالک ہے وہ جڑا پورک پورن ہے نا پوارت نرکا تو رکھا کرنے والا پرشاد قدم دین والا اچت اگڑ ڈگڑ کو رہت ایک رس رہن والا اس واحگرو کی شرن پے کے سو اس کے پیارے پنت بننا چاہیے ہے پھر آپ سہایتا کرے گا بخشش کرے گا
کلا تارو آکاش
وہمی لوگ انیک پرکار دے کوئی جنتر منتر پنتر ٹونے کرتے ہیں کہ ساری رکھا ہوے کسی کا سمر سڈے پہ حضور سچے پاتشاہ جی نے کسی ہور ایسی کرتی کے محتاج اپنی سنگتوں نہیں رہن دتا سو کسی پرکار جی اپنے گربارک کی بھی رکھا کرنی ہے اس موقع بھی اس پوڑی کا پاٹ کرنا چاہیے سر مستک رکھا پاک برہم ہستکایا رکھا پرمیشر ہے اٹھارہ آدک کے منتر کسی دے کول لینے یا ہور کوئی ٹونا آدھ کرنا جنتر منتر والے پاسے جانا یہ بالکل منع ہے سو جنہاں نے اپنے پیٹ کی رکھیا بھی کرنی ہے بھاو اپنے گرب کی رکھیا بھی کرنی ہے انہوں یہاں پاؤڑیاں کا یہ باڑیاں کا پاٹ کرنا چاہیے گرو کی باڑی سہایتا کرنے والی ہے تاتی واہ انہوں نے گئی پار برہم سرن آئی اسی طرح سو سچے پاتشاہ پھر سہایتا سے کرپا کرتے ہیں کوئی بگن نہیں کسی پرکار پہن دے بچے بچی کے شریر کے جڑے گرو والے ہو کے باڑی سے نشچا کرتے ہیں سو بےنتی کی سچے پاتشاہ سے سنیا ہے کہ دھرتی نالوں پانی کئی گنا ود ہے اس دھرتی نو کتے ڈو بھی نہ لینا ہوے حضور سچے پاتشاہ کہنے لگے پائی واہگرو کے حکم میں سارے پتر پے پاؤن واہ سرو آؤ پے چلنا لکھ دریاؤ پے اگن کڈا ویدار پے دھرتی دبی پہاڑ سارے اس واحگرو کے حکم پے رکھے ہوئے ہیں وہ اپنی شکتی دے نال اس دھرتی نو پانی دے وچ کشتی دی نیائی پار کے رکھ رہا ہے واحگرو نے اپنے حکم رکھیا ہوا ہے جی وہ نے کیویں سہایتا کی وہ کون ہے سو کیسا ہے پرمیشر جس نے اس دھرتی نو پانی تو بچا کے رکھیا ہے تاں حضور درشٹانت دیندے ہن جین کلا تارو آکاسن جس پرمیشر نے کلا شکتی تار کے اس آکاش نو ٹکا کے رکھیا ہوا ہے بن تھما گگن رہایا بنا تھما تو آ ڈانے آگاس بنا ڈانیا تو بنا تھلے تھما تو آکاش نو اڈیا ہوا ہے سو وہ جس پرمیشر نے اپنی کلا نام کے تارے سگلے جنت نام کے تارے کھنڈ برہمنڈ نام کے تارے سمرت وید پران نام کے تارے سن گیان دھیان نام کے تارے آغاز پاتال یہ جنہیں آکاش سے پتال نے اس پرمیشر دے نام دے آسرے ہن جس نے اپنی کلا شکتی پا کے سو پرمیشر نے اس آکاش کو تھمیا ہویا ہے پھر جڑی بسنتر اگنی ہے سمان اگنی ایک سمان اگنی ہے ایک بڑوا نال اگنی ہے ایک جتھاگن اگنی ہے اسی طرح سو یہ اگا ہن سو یہ ساریا اگا جڑیاں نے ایک جٹھاگن اگنی ہے جڑی سارے پیٹ وچ ساڈے کھادے ہوئے بھوجن ہزم کرن والی جڑی ہے جس کی وہ اگنی کمزور ہو جاوے وہ پاچن شکتی ہزم شکتی وچ فرق پی جاتا ہے سو اسی طرح ایک آ پرتکھ اگے جڑی آپ بالدے ہیں چولہے آدک دے وچ سو ایک بڑوا نال اگنی ہے جڑی سمندر وچ ہوندی ہے جڑے سارے پانی نو ساڑی جاندی ہے سو اسی طرح ایک دوں اگنی ہے جڑی چیت دے مہینے دے وچ جدوں ہوا چلدی ہے تے برش آپس میں رس کے بادشاہ وچوں اگ پیدا ہوندی ہے سو اونوں دوں اگنی کہندے نے سو اسی طرح ایک سامان اگنی ہے جڑی سارے دے اندر ہے برشاں بوٹیاں دے وچ وی ہے جس کر کے اے سارے برش بوٹے ساری بناسپتی ہری بھری ہے ਸੋ ਜਿਸ ਪਰਮੇਸ਼ਰ ਨੇ ਕਾਸ਼ਤ ਲੱਕੜ ਦੇ ਅੰਦਰ ਬੇਸਤੰਗ ਵਲ ਕੇ ਸੋ ਬੈਸੰਤਰ ਸਮਾਨ ਅਗਨੀ ਨੂੰ ਰੱਖਿਆ ਹੋਇਆ, ਜਿਸ ਪਰਮੇਸ਼ਰ ਨੇ ਇਹ ਲੱਕੜ ਦੇ ਅੰਦਰ ਵੀ ਇਸ ਅੱਗ ਨੂੰ ਸਮਾਨ ਅਗਨੀ ਨੂੰ ਬੇਸਤੰਗ ਵਲ ਕੇ ਚੰਗੀ ਤਰ੍ਹਾਂ ਅੰਦਰ ਟਿਕਾ ਕੇ ਰੱਖਿਆ ਹੋਇਆ ਆਪਣੀ ਸ਼ਕਤੀ ਦੇ ਨਾਲ। ਇਹ ਅੱਗ ਜਿਹੜੀ ਹੈ ਵਾਹਿਗੁਰੂ ਦੇ ਹੁਕਮ ਵਿੱਚ ਸਾੜਦੀ ਨਹੀਂ ਬਿਰਸ਼ਾਂ ਨੂੰ, ਤਾਂ ਹੀ ਚੰਦਨ ਬੜਾ ਠੰਡਾ ਹੁੰਦਾ ਉਹਨੂੰ ਵੀ ਚੰਗੀ ਤਰ੍ਹਾਂ ਰਗੜੀ ਜਾਈਏ ਤਾਂ ਉਹਦੇ ਵਿੱਚੋਂ ਹੀ ਪੈਦਾ ਹੋ ਜਾਂਦੀ ਹੈ। ਸਗਲ ਬਨਸਪਤ ਮੈਂ ਬੈ ਸੰਤਰ, ਸਾਰੀ ਬਨਸਪਤੀ ਦੇ ਵਿੱਚ ਪਰਮੇਸ਼ਰ ਨੇ ਅੱਗ ਜਿਸ ਨੇ ਆਪਣੇ ਹੁਕਮ ਵਿੱਚ ਟਿਕਾ ਕੇ ਰੱਖੀ ਹੋਈ ਹੈ।
ਦੇਨ ਕਲਾ ਸੱਸ ਸੂਰ ਨਖੇਤਰ ਜੋਤਿਆਂ,
ਸੋ ਜਿਸ ਪਰਮੇਸ਼ਰ ਨੇ ਆਪਣੀ ਕਲਾ ਜੇਨ ਜਿਸ ਵਾਹਿਗੁਰੂ ਨੇ ਆਪਣੀ ਸ਼ਕਤੀ ਸੱਸ ਚੰਦਰਮਾ ਦੇ ਵਿੱਚ ਸੂਰਜ ਦੇ ਵਿੱਚ ਨਖੇਤਰ ਤਾਰਿਆਂ ਦੇ ਵਿੱਚ ਇਹ ਜੋਤਿਆਂ ਆਪਣੀ ਜੋਤ ਸ਼ਕਤੀ ਆਪਣੀ ਆਪਣਾ ਪ੍ਰਕਾਸ਼ ਜਿਸ ਨੇ ਪਾ ਕੇ ਰੱਖਿਆ ਹੋਇਆ ਹੈ, ਆਪਣੀ ਸ਼ਕਤੀ ਦੇ ਨਾਲ ਸੂਰਜ ਵਿੱਚ ਜਿਸ ਨੇ ਪ੍ਰਕਾਸ਼ ਪਾਇਆ, ਚੰਦਰਮਾ ਵਿੱਚ ਪ੍ਰਕਾਸ਼ ਪਾਇਆ, ਤਾਰੇ ਜਿਹੜੇ ਹਨ ਪ੍ਰਕਾਸ਼ ਰਹਿਣ ਜਿਸ ਜੋਤੀ ਦੀ ਜੋਤ ਦੇ ਨਾਲ,
ਸਰੀਰ ਧਾਰਨ
ਜਿਸ ਪਰਮੇਸ਼ਰ ਦੀ ਕਲਾ ਸ਼ਕਤੀ ਦੇ ਨਾਲ ਇਹ ਜਿਹੜਾ ਸਰੀਰ ਹੈ ਇਹ ਸਵਾਸਾਂ ਨੂੰ ਭਾਰ ਰਿਹਾ ਹੈ। ਸੋ ਇਹ ਪਿਚਕਾਰੀ ਜੀ ਹੈ ਪੈਦਾ ਕੀਤੀ ਹੋਈ ਪਰਮੇਸ਼ਰ ਨੇ ਐਸੀ, ਤੇ ਨੌ ਦਰਵਾਜ਼ੇ ਇਹਦੇ ਬਣਾਏ ਨੇ, ਫਿਰ ਸਾਰੇ ਬਾਏ ਰੂਪ ਅਸੰਭਰ ਹੈ। ਸੋ ਨਵੰਤ ਦੁਆਰ ਭੀਤ ਰਹਿ ਤੂੰ ਆਏ ਸੀ ਨੇ ਬਚਨ ਸੱਚੇ ਪਾਤਸ਼ਾਹ ਜੀ ਦੇ, ਨੌ ਇਹ ਦਰਵਾਜ਼ੇ ਨੇ ਤੇ ਉਹਨਾਂ ਅੱਗੇ ਵੀ ਕੋਈ ਕੰਧ ਨਹੀਂ, ਕੋਈ ਦਰਵਾਜ਼ਾ ਨਹੀਂ, ਕੋਈ ਪਖਤਾ ਨਹੀਂ ਅੜਿਆ ਹੋਇਆ, ਸੋ ਖਾਲੀ ਨੇ ਖੁੱਲੇ ਨੇ। ਪਰ ਇਹ ਜਿਹੜੇ ਪੌਣ ਹੈ ਜਿਹੜੇ ਸਵਾਸ ਨੇ ਇਹ ਵਿੱਚ ਟਿਕਾ ਕੇ ਰੱਖੇ ਹੋਏ ਨੇ, ਕਿਸੇ ਇੰਦਰੀਏ ਰਾਹੀਂ ਇਹ ਜਦੋਂ ਤੱਕ ਹੁਕਮ ਨਹੀਂ ਤਦੋਂ ਤੱਕ ਇਹ ਨਿਕਲਦੇ ਨਹੀਂ। ਸੋ ਜਿਸ ਪਰਮੇਸ਼ਰ ਨੇ ਇਸ ਸਰੀਰ ਦੇ ਅੰਦਰ ਸਵਾਸਾਂ ਨੂੰ ਸੋ ਪੌਣ ਨੂੰ ਟਿਕਾ ਕੇ ਰੱਖਿਆ ਹੋਇਆ ਆਪਣੇ ਹੁਕਮ ਦੇ ਅੰਦਰ,
ਜੇਨ ਕਲਾ ਮਾਤ ਗਰਭ ਪ੍ਰਤਪਾਲਨ,
ਜਿਸ ਪਰਮੇਸ਼ਰ ਨੇ ਆਪਣੀ ਸ਼ਕਤੀ ਦੇ ਨਾਲ ਮਾਤਾ ਦੇ ਗਰਭ ਦੇ ਵਿੱਚ ਪ੍ਰਤਪਾਲਨਾ ਕੀਤੀ ਹੈ, ਜਿੱਥੇ ਮਾਤਾ ਦੇ ਖੜਦੇ ਹੋਏ ਰੋੜ ਵੀ ਹਜ਼ਮ ਹੋ ਜਾਂਦੇ ਨੇ, ਉੱਥੇ ਇਹ ਫੁੱਲ ਨਾਲ ਵੀ ਨਰਮ, ਤੇ ਜਿੱਥੇ ਇਹ ਕੋਮਲ ਸੀ ਇਸ ਦੀ ਰੱਖਿਆ ਕੀਤੀ। ਪ੍ਰਤਪਾਲ ਮਾਤਾ ਉਧਰ ਰੱਖ ਹੈ, ਲਗਨ ਦੇ ਇਤਨਾ ਸੇਕ ਸੋਈ ਸਵਾਮੀ ਇਹਾਂ ਰੱਖ ਹੈ, ਬੂਝ ਬੁੱਧ ਵਿਵੇਕ ਮੇਰੇ ਮਨ ਨਾਮ ਕੀ ਕਰ ਟੇਕ,
ਨਹਿ ਛੇਦੰਤ ਜਠਰ ਰੋਗਣ ਹੈ,
ਨਹਿ ਨਹੀਂ ਛੇਦੰਤ ਨਾਸ ਕਰਦੀ ਮਾਤਾ ਦੇ ਜਠਰ ਪੇਟ ਦੀ ਜਿਹੜੀ ਅੱਗ ਹੈ, ਤੇ ਰੋਗ ਜਿਹੜੇ ਹਨ ਅਨੇਕ ਪ੍ਰਕਾਰ ਦੇ ਮਾਤਾ ਦੇ ਗਰਭ ਦੇ ਅੰਦਰ, ਰੋਗ ਵੀ ਨਹੀਂ ਕਿਸੇ ਪ੍ਰਕਾਰ ਨਾਸ ਕਰ ਸਕਦੇ, ਤੇ ਮਾਤਾ ਦੇ ਗਰਭ ਦੇ ਅੰਦਰ ਜਿਹੜੇ ਕਿਰਮ ਹਨ ਉਹ ਵੀ ਨਹੀਂ ਖਾ ਸਕਦੇ ਇਸ ਚੀਜ਼ ਦੇ। ਤਾਂ
ਅਸਥੰਭੰ ਸਰੋਵਰੰ,
ਤੇਨ ਉਸ ਪਰਮੇਸ਼ਰ ਨੇ ਆਪਣੀ ਕਲਾ ਸ਼ਕਤੀ ਦੇ ਨਾਲ ਅਸਥੰਭੰ ਟਿਕਾ ਕੇ ਰੱਖਿਆ ਹੋਇਆ ਇਹਨਾਂ ਸੱਤਾਂ ਹੀ ਸਰੋਵਰਾਂ ਨੂੰ, ਸੱਤਾਂ ਹੀ ਸਮੁੰਦਰਾਂ ਨੂੰ, ਉਸ ਪਰਮੇਸ਼ਰ ਨੇ ਆਪਣੀ ਸ਼ਕਤੀ ਵਿੱਚ ਇਹਨਾਂ ਨੂੰ ਟਿਕਾ ਕੇ ਰੱਖਿਆ ਹੋਇਆ ਹੈ।
ਨਾਨਕ ਨਹਿ ਸਿਜੰਤ ਤਰੰਗ ਤੋਇਣਾ ਹੈ,
ਹਜੂਰ ਸੱਚੇ ਪਾਤਸ਼ਾਹ ਕਹਿੰਦੇ ਤੋਇਣਾ ਜਿਹੜਾ ਪਾਣੀ ਹੈ ਨਾ, ਇਸ ਦੀਆਂ ਤਰੰਗ ਲਹਿਰਾਂ ਨਹਿ ਸਿਜੰਤ ਨਹੀਂ ਨਾਸ ਕਰਦੀਆਂ ਧਰਤੀ ਨੂੰ, ਨਹੀਂ ਡੋਬਦੀਆਂ ਆਪਣੇ ਵਿੱਚ, ਉਸ ਵਾਹਿਗੁਰੂ ਨੇ ਆਪਣੇ ਹੁਕਮ ਦੇ ਅੰਦਰ ਟਿਕਾ ਕੇ ਰੱਖਿਆ ਹੋਇਆ ਹੈ। ਸੋ ਉਸ ਪਰਮੇਸ਼ਰ ਤੋਂ ਬਲਿਹਾਰ ਕੁਰਬਾਨ ਜਾਓ ਜਿਸ ਨੇ ਆਪਣੇ ਹੁਕਮ ਵਿੱਚ ਸਭ ਤੱਤਾਂ ਨੂੰ ਰੱਖਿਆ ਹੋਇਆ ਹੈ, ਉਸ ਦੇ ਹੁਕਮ ਵਿੱਚ ਸਾਰੇ ਇਹ ਕਿਰਿਆ ਕਰ ਰਹੇ ਹਨ, ਵਿਰੋਧੀ ਤੱਤ ਵੀ ਉਸ ਦੇ ਹੁਕਮ ਵਿੱਚ ਹੀ ਚੱਲਦੇ ਹਨ। ਜੇਨ ਕਲਾ ਤਾਰਿਓ ਆਕਾਸ਼ੰ, ਜਿਸ ਪਰਮੇਸ਼ਰ ਨੇ ਆਪਣੀ ਸ਼ਕਤੀ ਦੁਆਰਾ ਜਿਹੜੇ ਬ੍ਰਹਮ ਗਿਆਨੀ ਹਨ ਉਹਨਾਂ ਦੇ ਹਿਰਦੇ ਅੰਦਰ ਆਕਾਸ਼ ਜੋ ਚਿਦਾਕਾਸ਼ ਹੈ ਉਸ ਨੂੰ ਸਾਖਿਆਤ ਕਰਕੇ ਟਿਕਾਇਆ ਹੋਇਆ ਹੈ।
ਬੈਸੰਤਰੰ ਕਾਸ਼ਤ ਬੇਸਤੰ,
ਸੋ ਇਸੇ ਤਰ੍ਹਾਂ ਬੈਸੰਤਰ ਕਾਸ਼ਤ ਬੇਸਤੰ, ਸੋ ਮਾਤਾ ਦਾ ਗਰਭ ਜਿਹੜਾ ਹੈ ਇਹ ਤਾਂ ਇੱਕ ਲੱਕੜ ਦੀ ਨਿਆਈ ਹੈ, ਸੋ ਇਸ ਦੇ ਅੰਦਰ ਸੋ ਜਿਹੜੀ ਇਹ ਸਮਾਨ ਅਗਨੀ ਦੀ ਨਿਆਈ, ਸੋ ਜਿਹੜੇ ਹਨ ਇਹ ਜੀਵ ਵਿੱਚ ਟਿਕਾ ਕੇ ਰੱਖੇ ਹੋਏ ਨੇ। ਵਾ ਕਾਸ਼ਤ ਬੇਸਤੰ, ਇਸੇ ਤਰ੍ਹਾਂ ਜਿਸ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਸੋ ਇਹ ਲੱਕੜ ਆਦਿਕਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਵੀ ਸਮਾਨ ਅਗਨੀ ਟਿਕਾ ਕੇ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਕਾਸ਼ਤ ਦੀ ਨਿਆਈ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਹਨਾਂ ਦੇ ਅੰਦਰ ਬ੍ਰਹਮ ਅਭਿਆਸ ਰੂਪੀ ਅਗਨੀ ਟਿਕਾ ਕੇ ਆਪ ਰੱਖਿਆ ਹੋਇਆ ਹੈ।
ਜੇਨ ਕਲਾ ਸੱਸ ਸੂਰ ਨਖੇਤਰ ਜੋਤਿਆਂ,
ਜਿਸ ਪਰਮੇਸ਼ਰ ਨੇ ਆਪਣੀ ਸ਼ਕਤੀ ਦੇ ਨਾਲ ਸੱਸ ਵੈਰਾਗ ਸੂਰ ਜਿਹੜਾ ਹੈ ਗਿਆਨ ਨਖੇਤਰ ਸਭ ਸੁਭ ਗੁਣਾਂ ਨੂੰ ਸੋ ਟਕਾ ਕੇ ਰੱਖਿਆ ਹੋਇਆ ਜਿਹੜੇ ਚਮਕੀਲੇ ਹਨ ਗੁਰਸਿੱਖਾਂ ਦੇ ਹਿਰਦੇ ਅੰਦਰ ਚਮਕ ਰਹੇ ਹਨ ਹਿਰਦੇ ਰੂਪੀ ਆਕਾਸ਼ ਵਿੱਚ
ਸਰੀਰ ਧਾਰਨ
ਗੁਰਸਿੱਖਾਂ ਦੇ ਸਰੀਰਾਂ ਦੇ ਅੰਦਰ ਸਿਮਰ ਰੂਪੀ ਸਵਾਸਨ ਟਕਾ ਕੇ ਰੱਖਿਆ ਹੋਇਆ ਹੈ।
ਜੇਨ ਕਲਾ ਮਾਤ ਗਰਭ ਪ੍ਰਤਪਾਲਮ
ਜਿਸ ਪਰਮੇਸ਼ਰ ਨੇ ਇਹ ਜਿਹੜੀ ਮਾਤਾ ਕਿਹੜੀ ਹੈ ਜੋ ਇਹ ਗੁਰੂ ਕੀ ਸਾਧ ਸੰਗਤ ਹੈ ਸੋ ਇਸ ਦਾ ਗਰਭ ਕਿਹੜਾ ਹੈ ਜਿਹੜਾ ਸਾਧ ਸੰਗਤ ਵਾਲਾ ਸਥਾਨ ਹੈ ਇੱਥੇ ਪ੍ਰਤਪਾਲਾ ਕੀਤੀ ਹੈ ਆਪਣੇ ਜਿਗਿਆਸੂਆਂ ਜਨਾਂ ਦੇ
ਛੇਦੰਤ ਜਠਰ ਰੋਗਣ ਹੈ।
ਵਾ ਇਹ ਜਿਹੜਾ ਸੰਸਾਰ ਹੈ ਸਾਰਾ ਇਹ ਵੀ ਇੱਕ ਮਾਤਾ ਦੀ ਨਿਆਈ ਹੈ ਮਾਤਾ ਧਰਤ ਮਹੱਤ ਸੋ ਇਸੇ ਪ੍ਰਤਪਾਲਾ ਕਰਦਾ ਹੈ ਜਿਹੜੀ ਇੱਥੇ ਜਠਰ ਤ੍ਰਿਸ਼ਨਾ ਆਦਿ ਦੀ ਅੱਗ ਹੈ ਸੋ ਇਹ ਵੀ ਰੋਗ ਨਹੀਂ ਕੱਟਦੇ ਨਾਸ ਨਹੀਂ ਕਰਦੇ ਹਨ।
ਤੇਨ ਕਲਾ ਅਸਥੰਭਮ ਸਰੋਵਰਮ
ਇਸ ਪਰਮੇਸ਼ਰ ਨੇ ਟਕਾ ਕੇ ਰੱਖਿਆ ਹੋਇਆ ਸਾਧ ਸੰਗਤ ਰੂਪੀ ਸਰੋਵਰ ਦੇ ਤਾਂ ਸੰਸਾਰ ਸਮੁੰਦਰ ਦੇ ਤਾਂ
ਨਾਨਕ ਨਹਿ ਛਜੰਤ ਤਰੰਗ ਤੋਇਣ ਹੈ।
ਇਹਦੇ ਵਿੱਚ ਜਿਹੜਾ ਪਦਾਰਥ ਰੂਪੀ ਜਲ ਹੈ ਇਹਦੀਆਂ ਜਿਹੜੀਆਂ ਲਹਿਰਾਂ ਹਨ ਸੰਕਲਪਾਂ ਵਿਕਲਪਾਂ ਰੂਪ ਗੁਰਸਿੱਖਾਂ ਨੂੰ ਨਾਸ਼ ਨਹੀਂ ਕਰ ਸਕਦੀਆਂ ਬਚਾ ਕੇ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਹੈ ਵਾਹਿਗੁਰੂ। ਇਹ
ਗੋਸਾਈਂ ਗ੍ਰਿਸ਼ਟ ਰੂਪੇਣ
ਉਹ ਪ੍ਰਿਥਵੀ ਦਾ ਸਾਈਂ ਜਿਹੜਾ ਮਾਲਕ ਹੈ ਗ੍ਰਿਸ਼ਟ ਰੂਪੇਣ ਗ੍ਰਿਸ਼ਟ ਨਾਮ ਬਹੁਤ ਵੱਡੇ ਦਾ ਬਹੁਤ ਵਿਸਥਾਰ ਵਾਲਾ ਬਹੁਤ ਵੱਡੇ ਰੂਪ ਵਾਲਾ ਹੈ ਸਭ ਤੋਂ ਵੱਡਾ ਹੈ ਜਾਣਨਾ ਕਰੋ।
ਸਿਮਰਨ ਸਰਬੱਤਰ ਜੀਵਨ ਹੈ
ਸੋ ਸਰਬੱਤਰ ਸਾਰੇ ਜਿਹੜੇ ਜੀਵ ਹਨ ਸਭ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
ਲਭਦਿਆਂ ਸੰਤ ਸੰਗੇਣ ਨਾਨਕ
ਸੋ ਜਿਨ੍ਹਾਂ ਦੀ ਪਰਾਰਭ ਚੰਗੀ ਹੁੰਦੀ ਹੈ ਸੋ ਉਹਨਾਂ ਨੂੰ ਲੱਭ ਪੈਂਦੀ ਹੈ ਗੁਰੂ ਕੀ ਸਾਧ ਸੰਗਤ ਸੰਤਾਂ ਦਾ ਸੰਗ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਲੱਭ ਜਾਂਦਾ ਹੈ ਪ੍ਰਾਪਤ ਹੋ ਜਾਂਦਾ ਹੈ।
ਸਵੱਛ ਮਾਰਗ ਹਰ ਭਗਤਨ ਹੈ
ਹਰ ਸੰਗਤ ਵਿੱਚੋਂ ਉਹਨਾਂ ਨੂੰ ਹੋਰ ਕੀ ਪ੍ਰਾਪਤੀ ਹੁੰਦੀ ਹੈ ਜੇ ਸਵੱਛ ਮਾਰਗ ਹੈ ਸਭ ਤੋਂ ਪਵਿੱਤਰ ਮਾਰਗ ਹੈ ਨਾ ਸੱਚਾ ਮਾਰਗ ਚੱਲਦਿਆਂ ਉਸ ਤੋਂ ਕਰੇ ਜਹਾਨ ਸੰਤ ਕਾ ਮਾਰਗ ਧਰਮ ਕੀ ਪੌੜੀ ਤੋਂ ਵੱਡ ਭਾਗੀ ਪਾਏ ਸੋ ਸਭ ਤੋਂ ਪਵਿੱਤਰ ਮਾਰਗ ਹਰੀ ਪਰਮੇਸ਼ਰ ਦੀ ਭਗਤੀ ਦਾ ਪ੍ਰਾਪਤ ਹੋ ਜਾਂਦਾ ਹੈ ਗੁਰੂ ਕੇ ਪਿਆਰਿਆਂ ਨੂੰ ਜਿਨ੍ਹਾਂ ਦੇ ਭਾਗ ਚੰਗੇ ਹਨ। ਸੋ ਗੁਰਸਾਈਂ ਪਰਮੇਸ਼ਰ ਤੂੰ ਵੱਡੇ ਸਰੂਪ ਵਾਲਾ ਹੈ ਸਰਬੱਤਰ ਜਿਹੜੇ ਜੀਵ ਹਨ ਸਾਰੇ ਉਹ ਤੇਰਾ ਸਿਮਰਨ ਕਰਦੇ ਹਨ ਜਿਨ੍ਹਾਂ ਦੇ ਹੋਰ ਭਾਗ ਚੰਗੇ ਨੇ ਉਹਨਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਤੇਰੀ ਭਗਤੀ ਵਾਲਾ ਪਵਿੱਤਰ ਮਾਰਗ ਅਪਣਾ ਕੇ ਵਾਹਿਗੁਰੂ ਤੇਰੇ ਪਾਸ ਪਹੁੰਚਦੇ ਹਨ।
ਮਸਤੰ ਭਗਨੰਤ ਸੈਲੰ
ਜੇ ਪਰਮੇਸ਼ਰ ਦੀ ਹੋ ਜਾਵੇ ਕਿਰਪਾ ਤਾਂ ਫਿਰ ਮਸਕਨ ਛੋਟਾ ਜਿਹਾ ਜਿਹੜਾ ਮੱਛਰ ਹੈ ਨਾ ਇਹ ਵੀ ਭਗਨੰਤ ਇਹ ਭੰਨ ਕੇ ਅੰਤ ਕਰ ਦਿੰਦਾ ਵੱਡੇ ਭਾਰੀ ਸੈਲ ਪਹਾੜ ਦਾ ਵੀ ਵੱਡੇ ਭਾਰੀ ਪਹਾੜਾਂ ਨੂੰ ਢਾਹ ਕੇ ਬਰਬਾਦ ਕਰ ਦਿੰਦਾ ਹੈ। ਇੱਕ ਛੋਟਾ ਜਿਹਾ ਮੱਛਰ ਵੀ ਹੈ ਜਿਹੜਾ ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ
ਕਰਦਮ ਪ੍ਰੰਤ ਪਪੀਲਕਾ ਹੈ
ਕਰਦਮ ਨਾਮ ਹੈ ਚਿੱਕੜ ਦਾ ਸੋ ਪਪੀਲਕਾ ਜਿਹੜੀ ਛੋਟੀ ਜਿਹੀ ਕੀੜੀ ਹੁੰਦੀ ਹੈ ਅਤਿਅੰਤ ਭੂਰੀ ਜੀ ਅਤਿਅੰਤ ਛੋਟੀ ਜਿਹੀ ਕੀੜੀ ਜਿਹੜੀ ਹੁੰਦੀ ਹੈ ਉਹ ਵੱਡਾ ਭਾਰੀ ਚਿੱਕੜ ਵੀ ਤਰ ਜਾਂਦੀ ਹੈ ਲੰਘ ਜਾਂਦੀ ਹੈ।
ਸਾਗਰੰ ਲੰਘੰਤ ਪਿੰਗੰ
ਇਹ ਸਮੁੰਦਰ ਜਿਹੜਾ ਹੈ ਇਹਨੂੰ ਲੰਘਣਾ ਤਰ ਕੇ ਬੜਾ ਔਖਾ ਹੈ ਪਰ ਜੇ ਪਰਮੇਸ਼ਰ ਨੂੰ ਭਾਵੇ ਤਾਂ ਜਿਹੜੇ ਪਿੰਗਲੇ ਨੇ ਪੈਰਾਂ ਤੋਂ ਹੀ ਨੇ ਉਹ ਵੀ ਇਹ ਸਮੁੰਦਰ ਨੂੰ ਲੰਘ ਜਾਂਦੇ ਹਨ ਪਾਰ।
ਤਾਮ ਪ੍ਰਗਾਸ ਅੰਧਕਾ ਹੈ
ਸੋ ਜਿੱਥੇ ਤਾਮ ਹਨੇਰਾ ਹੈ ਅੰਧਕਾ ਅਤਿਅੰਤ ਹੀ ਅੰਨਾ ਹਨੇਰਾ ਹੈ ਜਿੱਥੇ ਤਮ ਨਾਮ ਵੀ ਹਨੇਰੇ ਦਾ ਹੈ ਸੋ ਅੰਧ ਨਾਮ ਵੀ ਹਨੇਰੇ ਦਾ ਹੈ। ਇਸ ਵਾਸਤੇ ਜਿੱਥੇ ਭੁੱਪਾ ਹਨੇਰਾ ਹੈ ਗਾੜਾ ਹਨੇਰਾ ਹੈ ਉੱਥੇ ਜੇ ਪਰਮੇਸ਼ਰ ਨੂੰ ਭਾਵੇ ਤਾਂ ਅੰਨਿਆਂ ਦੇ ਅੰਦਰ ਵੀ ਪ੍ਰਕਾਸ਼ ਕਰ ਦਿੰਦਾ ਹੈ ਹਨੇਰੇ ਵਾਲੀ ਥਾਂ ਤੇ ਪ੍ਰਕਾਸ਼ ਕਰ ਦਿੰਦਾ ਹੈ। ਜਿਹੜੇ ਅੰਧਕਾ ਅੰਧੇ ਹਨ ਜਿਨ੍ਹਾਂ ਦੇ ਪ੍ਰਤੱਖ ਨੇਤਰ ਨਹੀਂ ਉਹਨਾਂ ਨੂੰ ਹਨੇਰਾ ਹੀ ਹਨੇਰਾ ਹੈ ਪਰਮੇਸ਼ਰ ਨੂੰ ਭਾਵੇ ਤਾਂ ਉਹਨਾਂ ਦੇ ਅੰਦਰ ਵੀ ਪ੍ਰਕਾਸ਼ ਕਰ ਦਿੰਦਾ ਹੈ।
ਸਾਧ ਸੰਗੇਣ ਸਿਮਰੰਤ ਗੋਬਿੰਦ
ਪਰ ਕਿਹਨਾਂ ਤੇ ਬਖਸ਼ਿਸ਼ ਹੁੰਦੀ ਹੈ ਜਿਹੜੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਪਰਮੇਸ਼ਰ ਦਾ ਸਿਮਰਨ ਭਜਨ ਕਰਦੇ ਹਨ।
ਸਰਨ ਨਾਨਕ ਹਰ ਹਰ ਹਰੇ
ਦੁੱਖਾਂ ਦੇ ਹਾਰਕ ਹਰੀ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਹਰੀ ਦੀ ਸ਼ਰਨ ਜਿਹੜੇ ਪੈਂਦੇ ਹਨ ਨਾਮ ਜਪਦੇ ਹਨ ਵਾਹਿਗੁਰੂ ਦਾ ਸੋ ਉਹਨਾਂ ਤੇ ਇਹ ਬਖਸ਼ਿਸ਼ ਹੋ ਜਾਂਦੀ ਹੈ। ਐਸੀ ਬਖਸ਼ਿਸ਼ ਹੁੰਦੀ ਹੈ ਮਸਕਲ ਭਗਨੰਤ ਸੈਲੰ ਮੱਛਰ ਦੀ ਨਿਆਈ ਇਹ ਜਿਹੜਾ ਅਲਪਗ ਤੁਸ਼ ਜੀਵ ਸੀ ਵਿਚਾਰਾ ਮੱਛਰ ਵਰਗਾ ਇਹ ਭੰਨ ਦਿੰਦਾ ਵੱਡੇ ਭਾਰੀ ਪਹਾੜ ਦੀ ਨਿਆਈ ਜਿਹੜਾ ਅਗਿਆਨ ਹੈ ਬੜਾ ਤਕੜਾ ਬਣਿਆ ਬੈਠਾ ਹੈ ਉਸ ਅਗਿਆਨ ਨੂੰ ਵੀ ਨਾਸ ਕਰਨ ਨੂੰ ਸਮਰੱਥ ਹੋ ਜਾਂਦਾ ਹੈ। ਸੋ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਸਾਧ ਸੰਗਤ ਦੀ ਪ੍ਰਾਪਤੀ ਹੋਵੇ
ਕਰਦਮੰ ਪ੍ਰੰਤ ਪਪੀਲਕ ਹੈ
ਇਹ ਮੋਹ ਰੂਪੀ ਜਿਹੜਾ ਚਿੱਕਰ ਹੈ ਜਿਸ ਦੇ ਵਿੱਚ ਸਾਰੇ ਫਸਦੇ ਹਨ ਖੁੱਭਦੇ ਹਨ ਦਲਦਲ ਹੈ ਖੁੱਭਣ ਹੈ ਜਿਲਣ ਹੈ ਜਿਸ ਦੇ ਵਿੱਚ ਜੀਵ ਸਾਰੇ ਧਰਦੇ ਜਾ ਰਹੇ ਨੇ ਪਪੀਲਕ ਕੀੜੀ ਦੀ ਨਿਆਈ ਜਿਨ੍ਹਾਂ ਦੀ ਰਿਤੰਬਰਾ ਬਿਰਤੀ ਹੈ, ਵਾ ਕੀੜੀ ਦੀ ਨਿਆਈ ਜਿਨ੍ਹਾਂ ਦੀ ਨਿਮਰਤਾ ਵਾਲੀ ਬੁੱਧ ਹੈ, ਨਿਮਰਤਾ ਹੈ ਜਿਨ੍ਹਾਂ ਦੀ ਬੁੱਧੀ ਦੇ ਅੰਦਰ, ਗਰੀਬੀ ਵਾਲੇ ਜਿਹੜੇ ਹਨ ਉਹ ਮੋਹ ਰੂਪੀ ਚਿੱਕੜ ਨੂੰ ਤਰ ਜਾਂਦੇ ਹਨ। ਸਾਗਰ ਤਰਿਓ ਬਾਛਰ ਖੋਜ, ਇਹ ਬੱਚੇ ਦੀ ਪੈੜ ਵਿੱਚ ਪਾਣੀ ਪਿਆ ਹੋਵੇ ਤਾਂ ਕੀੜੀ ਉਹਨੂੰ ਵੀ ਨਹੀਂ ਤਰ ਸਕਦੀ, ਡੁੱਬ ਜਾਂਦੀ ਹੈ। ਪਰ ਧੰਨ ਰੱਬ ਦੇ ਪਿਆਰੇ ਜਿਹੜੇ ਨੇ ਉਹਨਾਂ ਨੇ ਸੰਸਾਰ ਰੂਪੀ ਸਮੁੰਦਰ ਨੂੰ ਹੀ ਇਉਂ ਤਰ ਲਿਆ ਹੈ ਜਿਵੇਂ ਇੱਕ ਬੱਚੇ ਦੇ ਪੈੜ ਦੇ ਵਿੱਚ ਪਾਣੀ ਪਿਆ ਹੋਵੇ, ਉਹਨੂੰ ਔਲਾਦ ਭਰ ਕੇ ਲੰਘ ਜਾਣਾ ਕੋਈ ਵੱਡੀ ਗੱਲ ਨਹੀਂ ਮਨੁੱਖ ਵਾਸਤੇ। ਇਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਹਨ ਰੱਬ ਦੇ ਪਿਆਰੇ, ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਚਾਟੀ ਉਹ ਲੰਘ ਗਏ ਹਨ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ। ਜਿਨ੍ਹਾਂ ਦੀ ਵਿਅਕਤੀ ਦੇ ਅੰਦਰ ਨਿਮਰਤਾ ਹੈ, ਗਰੀਬੀ ਹੈ, ਸੋ ਉਹ ਮੋਹ ਰੂਪੀ ਚਿੱਕੜ ਨੂੰ ਤਰ ਗਏ ਹਨ, ਲੰਘ ਜਾਂਦੇ ਹਨ ਭਾਈ ਭਿਖਾਰੀ ਜੀ ਵਰਗੇ। ਜਿਨ੍ਹਾਂ ਦੇ ਸਾਧਨਾ ਰੂਪੀ ਚਰਨ ਨਹੀਂ ਹਨ, ਉਹ ਐਸੇ ਜਿਹੜੇ ਪਿੰਗਲੇ ਸਨ, ਉਹ ਸੰਸਾਰ ਰੂਪੀ ਸਰੋਵਰ ਨੂੰ ਸਮੁੰਦਰ ਨੂੰ ਲੰਘ ਜਾਂਦੇ ਹਨ ਗੁਰੂ ਕੀ ਕਿਰਪਾ ਨਾਲ, ਨਾਮ ਦੇ ਜਹਾਜ਼ ਤੇ ਚੜ ਕੇ।
ਤਮ ਪ੍ਰਗਾਸ ਅੰਧ ਕਹੈ,
ਜਿਨ੍ਹਾਂ ਨੇ ਮਰਮਦ ਰੂਪੀ ਨੇਤਰਾਂ ਚ ਵਿਚਾਰ ਦੀ ਨਿਗਾਹ ਨਹੀਂ, ਭਰਮ ਦੇ ਫੋਲੇ ਪਏ ਹੋਏ ਨੇ, ਅਗਿਆਨਤਾ ਨਹੀਂ ਹੈ, ਸੋ ਉਹਨਾਂ ਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਸਾਧ ਸੰਗੇਣ ਸਿਮਰੰਤ ਗੋਬਿੰਦ,
ਜਿਹੜੇ ਸਾਧ ਸੰਗਤ ਵਿੱਚ ਮਿਲ ਕਰਕੇ ਗੋਬਿੰਦ ਪਰਮੇਸ਼ਰ ਦਾ ਨਾਮ ਜਪਦੇ ਹਨ, ਸਿਮਰਨ ਕਰਦੇ ਹਨ।
ਸਰਣ ਨਾਨਕ ਹਰ ਹਰ ਹਰੇ,
ਹਰੇ ਗੁਰੂ ਹਰੇ ਭਰੇ ਕਰਨ ਵਾਲੇ ਦੁੱਖਾਂ ਦੇ ਹਾਰ ਹਰੀ, ਪਰਮੇਸ਼ਰ ਦੀ ਸ਼ਰਨ ਜਿਹਨਾਂ ਨੇ ਲਈ ਹੈ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਬਖਸ਼ਿਸ਼ਾਂ ਹੁੰਦੀਆਂ ਨੇ, ਤਾਂਹੀਓ ਸਾਨੂੰ ਸੰਗਤ ਦੀ ਸ਼ਰਨ ਔਰ ਗੁਰੂ ਕਾ ਸਿਮਰਨ ਭਜਨ ਗੁਰੂ ਕੀ ਬਾਣੀ ਪੜ੍ਹਨ ਦੀ ਸਿੱਖਿਆ ਮਿਲ ਰਹੀ ਹੈ।
ਤਿਲਕਹੀਣੰ ਜਥਾ ਵਿਪਰਾ,
ਹੁਣ ਸੱਚੇ ਪਾਤਸ਼ਾਹ ਦੱਸਦੇ ਨੇ ਗੁਰਸਿੱਖੀ ਧਾਰਨ ਕੀਤੀ ਤੋਂ ਬਿਨਾਂ, ਗੁਰੂ ਵਾਲੇ ਬਣਿਆ ਤੋਂ ਬਿਨਾਂ, ਗੁਰੂ ਕੀ ਬਾਣੀ ਪੜ੍ਹੀ ਤੋਂ ਬਿਨਾਂ, ਸੋ ਜੀਵ ਦਾ ਜੀਵਨ ਕਿਵੇਂ ਵਿਅਰਥ, ਕਿਵੇਂ ਨਿਸਫਲ ਹੈ, ਉਹ ਆਪ ਦ੍ਰਿਸ਼ਟਾਂਤ ਦੇ ਕੇ ਫਰਮਾਉਂਦੇ ਹਨ। ਤਿਲਕਹੀਣੰ ਜਥਾ ਵਿਪਰਾ, ਜਿਵੇਂ ਕੋਈ ਆਪਣੇ ਆਪ ਨੂੰ ਵਿਪਰ ਬ੍ਰਾਹਮਣ ਕਹਾਵੇ ਪਰ ਉਹਦੇ ਮੱਥੇ ਵਿੱਚ ਤਿਲਕ ਲੱਗਾ ਹੀ ਨਾ ਹੋਵੇ, ਕਿਸੇ ਨੇ ਨਹੀਂ ਮੰਨਣਾ ਕਿ ਇਹ ਪੰਡਿਤ ਹੈ। ਜਿਵੇਂ ਮੱਥੇ ਵਿੱਚ ਤਿਲਕ ਲੱਗੇ ਤੋਂ ਬਿਨਾਂ ਬ੍ਰਾਹਮਣ ਦਾ ਕੋਈ ਬ੍ਰਾਹਮਣ ਪੁਣਾ ਪ੍ਰਸਿੱਧ ਨਹੀਂ ਹੁੰਦਾ, ਕੋਈ ਉਹਦਾ ਸਤਿਕਾਰ ਨਹੀਂ ਕਰਦਾ, ਕੋਈ ਨਹੀਂ ਜਾਣਦਾ ਕਿ ਬ੍ਰਾਹਮਣ ਹੈ, ਉਹਦਾ ਬ੍ਰਾਹਮਣ ਕਹਾਉਣਾ ਹੀ ਵਿਅਰਥ ਹੈ ਜਦ ਤੱਕ ਉਹਦੇ ਤਿਲਕ ਨਹੀਂ ਮੱਥੇ ਵਿੱਚ ਲੱਗਾ ਹੋਇਆ। ਜਥਾ ਜਿਵੇਂ ਕਹਾਵੇ ਤਾਂ ਕੋਈ ਕਿ ਮੈਂ ਰਾਜਾ ਹਾਂ ਪਰ ਹੁਕਮ ਉਹਦਾ ਕੋਈ ਮੰਨੇ ਹੀ ਨਾ, ਸੋ ਇਸ ਪ੍ਰਕਾਰ ਹੁਕਮ ਨਾ ਚੱਲੇ ਜਿਵੇਂ ਤੇ ਅਮਰਾ ਬਿਨ ਕੈਸਾ ਰਾਜ ਮੰਡਤ, ਹੁਕਮ ਤੋਂ ਬਿਨਾਂ ਕਿਵੇਂ ਕੋਈ ਆਪਣਾ ਰਾਜ ਭਾਗ ਸਜਾ ਸਕਦਾ ਹੈ। ਜਦ ਤੱਕ ਹੁਕਮ ਨਹੀਂ ਕਿਸੇ ਦਾ ਚੱਲਦਾ ਤਦ ਤੱਕ ਉਹ ਰਾਜਾ ਨਹੀਂ। ਇਸ ਵਾਸਤੇ ਜਿਵੇਂ ਕੋਈ ਕਹਾਵੇ ਕਿ ਹਾਂ ਤਾਂ ਮੈਂ ਰਾਜਾ ਪਰ ਹੁਕਮ ਉਹਦਾ ਕੋਈ ਮੰਨੇ ਹੀ ਨਾ, ਉਹ ਵਿਅਰਥ ਹੈ ਉਹਦਾ ਰਾਜਾ ਪੁਣਾ, ਤੇ ਐਵੇਂ ਹੀ ਉਹ ਕਹਿ ਰਿਹਾ, ਕੋਈ ਉਸ ਦਾ ਰਾਜ ਭਾਗ ਨਹੀਂ, ਉਹ ਵਿਅਰਥ ਹੈ। ਜਿਵੇਂ ਕੋਈ ਕਹਾਵੇ ਤਾਂ ਕਿ ਮੈਂ ਵੱਡਾ ਭਾਰੀ ਸੂਰਮਾ ਹਾਂ, ਯੋਧਾ ਹਾਂ, ਪਰ ਸ਼ਸਤਰ ਕੋਲ ਕੋਈ ਹੋਵੇ ਹੀ ਨਾ, ਉਹ ਕਿਵੇਂ ਲੜੇਗਾ ਮੈਦਾਨੇ ਜੰਗ ਵਿੱਚ, ਕਿਵੇਂ ਜਿੱਤ ਪ੍ਰਾਪਤ ਕਰੇਗਾ, ਸੋ ਨਿਹੱਥਾ ਆਦਮੀ ਜਿਹੜਾ ਉਹ ਸੂਰਮਾ ਕਿਵੇਂ ਬਣ ਸਕਦਾ ਹੈ। ਤਾਂਹੀਓ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੰਦਰਲੇ ਜਿਹੜੇ ਦੁਸ਼ਮਣ ਹਨ ਉਹਨਾਂ ਨੂੰ ਮਾਰਨ ਵਾਸਤੇ ਸੁਭਗੁਣਾ ਰੂਪੀ ਸ਼ਸਤਰ ਪਹਿਰ ਦੀ ਆਗਿਆ ਕੀਤੀ ਹੈ, ਤੇ ਬਾਹਰੋਂ ਪ੍ਰਤੱਖ ਧਰਮ ਦੇ ਵਿਰੋਧੀਆਂ ਨੂੰ ਸਾਧਨ ਵਾਸਤੇ ਇਹ ਸਾਡੇ ਗਾਤਰੇ ਕਿਰਪਾਨਾਂ ਪਹਿਨਾ ਦਿੱਤੀਆਂ ਹਨ। ਸੂਰਮੇ ਬਣਾਇਆ, ਬਲੀ ਬਣਾਇਆ, ਯੋਧੇ ਬਣਾਇਆ, ਕਿਰਪਾਨ ਪਾਲ ਧਾਰੀਆਂ, ਕਰੋੜ ਪਾਪ ਤਾਰੀਆਂ। ਸੋ ਹਜ਼ੂਰ ਕਹਿੰਦੇ ਨੇ ਜਿਵੇਂ ਸੂਰਮਾ ਸ਼ਸਤਰ ਤੋਂ ਬਿਨਾਂ ਵਿਅਰਥ ਹੈ, ਹੀਣਾ ਹੈ, ਨਿਸਫਲ ਹੈ ਉਹਦਾ ਸੂਰਮਾ ਪੁਣਾ।
ਨਾਨਕ ਧਰਮ ਹੀਣੰ ਤਥਾ ਵੈਸ਼ਨਵ ਹੈ,
ਇਸੇ ਤਰ੍ਹਾਂ ਜਿਹੜਾ ਵੈਸ਼ਨਵ ਹੈ ਵਿੱਚ ਸੰਸਾਰ ਦੀ ਅਣ ਚੇਸ਼ਟਾ ਕਰਾਉਣ ਵਾਲਾ ਜਿਹੜਾ ਪਰਮੇਸ਼ਰ ਹੈ, ਸੋ ਉਹਦਾ ਜਿਹੜਾ ਭਗਤ ਕਹਾਉਂਦਾ ਹੈ ਤੇ ਪਰਮੇਸ਼ਰ ਦਾ ਸਿਮਰਨ ਭਜਨ ਕਰਦਾ ਹੀ ਨਹੀਂ, ਉਹਦਾ ਭਗਤ ਕਹਾਉਣਾ ਵਿਅਰਥ। ਇਸੇ ਤਰ੍ਹਾਂ ਜਿਹੜਾ ਕਹਾਵੇ ਸਿੱਖ ਤੇ ਅੰਮ੍ਰਿਤ ਛਕੇ ਨਹੀਂ, ਬਾਣੀ ਦਾ ਨਿਤਨੇਮ ਹੀ ਨਹੀਂ, ਪੰਜਾਂ ਕਾਰਾਂ ਦੀ ਰਹਿਤ ਹੀ ਨਹੀਂ, ਵਾਹਿਗੁਰੂ ਮੰਤਰ ਦਾ ਸਿਮਰਨ ਹੀ ਨਹੀਂ, ਉਹਦਾ ਸਿੱਖ ਕਹਾਉਣਾ ਵਿਅਰਥ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਸਿੱਖ ਪਿਆਰਾ ਨਾ ਹੈ ਮਮ ਰਹਿਤ ਪਿਆਰੀ ਆਹੇ। ਸੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਇਸੇ ਤਰ੍ਹਾਂ ਪਰਮੇਸ਼ਰ ਦੇ ਸਿਮਰਨ ਭਜਨ ਤੋਂ ਬਿਨਾਂ ਜਿਹੜਾ ਉਹ ਕਹਾਉਂਦਾ ਹੈ ਕਿ ਮੈਂ ਪਰਮੇਸ਼ਰ ਦਾ ਵੱਡਾ ਵੈਸ਼ਨੂ ਹਾਂ, ਵੱਡਾ ਭਗਤ ਹਾਂ, ਪਰ ਭਾਵ ਭਗਤੀ ਤੋਂ ਹੀਣਾ ਹੈ, ਉਹਦਾ ਕਹਾਉਣਾ ਸਭ ਤੋਂ ਵਿਅਰਥ ਹੈ। ਇਸੇ ਤਰ੍ਹਾਂ ਸੋ ਖਾਲਸਾ ਜੀ, ਜਿਹੜਾ ਬ੍ਰਹਮ ਗਿਆਨੀ ਬ੍ਰਾਹਮਣ ਆਪਣੇ ਆਪ ਨੂੰ ਕਹਾਉਂਦਾ ਹੈ ਪਰ ਮੱਥੇ ਵਿੱਚ ਉਹ ਤਿਲਕ ਨਹੀਂ, ਤਿਲਕ ਕਿਹੜਾ, ਸੋ ਆ ਕੇਵਲ ਰਗੜ ਕੇ ਚੌਲ ਤੇ ਇਹ ਤਿਲਕ ਲਾਉਣਾ ਗੁਰੂ ਘਰ ਦੇ ਵਿੱਚ ਇਹ ਆਗਿਆ ਨਹੀਂ, ਮਨਾ ਹੈ। ਜਾਂ ਹੋਰ ਆ ਰਗੜ ਕੇ ਚੰਦਨ ਜਿਹਾ ਜਿਹੜਾ ਲਾ ਦਿੰਦੇ ਨੇ, ਇਹ ਗੁਰੂ ਘਰ ਦਾ ਤਿਲਕ ਨਹੀਂ। ਗੁਰੂ ਘਰ ਦਾ ਤਿਲਕ ਹੈ ਤਿਲਕ ਲਿਲਾਟ ਜਾਣਾ ਹੈ ਪ੍ਰਭ ਏਕ, ਮੱਥੇ ਵਿੱਚ ਇਹੀ ਤਿਲਕ ਹੈ ਜਿਹੜਾ ਇੱਕ ਵਾਹਿਗੁਰੂ ਨੂੰ ਸਾਰੀਆਂ ਥਾਵਾਂ ਤੇ ਹਾਜ਼ਰ ਨਾਜ਼ਰ ਜਾਣਨਾ ਹੈ, ਇੱਕ ਵਾਹਿਗੁਰੂ ਦੀ ਜੋਤ ਜਾਣਨੀ, ਇਹ ਤਿਲਕ ਹੈ। ਬਾਕੀ ਤਿਲਕ ਗੁਰੂ ਘਰ ਦੇ ਵਿੱਚ ਇਹ ਮਨਾ ਹਨ, ਮਨਮਤ ਹੈ। ਸੋ ਤਿਲਕਹੀਣ ਜਥਾ ਵਿਪਰਾ, ਜਿਸ ਤੇ ਅੰਤਾ ਕਰੋ ਕਿ ਮੱਥੇ ਵਿੱਚ ਸਾਰੇ ਪਰਮੇਸ਼ਰ ਦੀ ਜੋਤ ਵੇਖਣ ਨੂੰ ਤਿਲਕ ਨਹੀਂ, ਤੇ ਫਿਰ ਵੀ ਉਹ ਵਿਪਰਾ ਬ੍ਰਾਹਮਣ ਬ੍ਰਹਮ ਗਿਆਨੀ ਆਪਣੇ ਆਪ ਨੂੰ ਕਹਾਵੇ, ਉਹਦਾ ਕਹਾਉਣਾ ਵਿਅਰਥ ਹੈ, ਕੋਈ ਅਰਥ ਨਹੀਂ ਰੱਖਦਾ ਜਦੋਂ ਤੱਕ ਐਸਾ ਗਿਆਨ ਹੀ ਨਹੀਂ ਹੋਇਆ।
ਅਮਰਹੀਣ ਜਥਾ ਰਾਜਨ ਹੈ,
ਸੋ ਜਿਸ ਦਾ ਆਪਣੀਆਂ ਇੰਦਰੀਆਂ ਤੇ ਹੁਕਮ ਨਹੀਂ ਚੱਲਦਾ, ਸੋ ਜਿਸ ਦੀਆਂ ਅੱਖਾਂ ਬਗਾਨਾ ਰੂਪ ਵੇਖਣ ਵੱਲੋਂ ਮੁੜਦੀਆਂ ਹੀ ਨਹੀਂ, ਕੰਨ ਉਸ ਨਿੰਦਾ ਸੁਣਨ ਤੋਂ ਹਟਦੇ ਹੀ ਨਹੀਂ, ਜਿਸ ਦੀ ਜ਼ਬਾਨ ਸਵਾਦਾਂ ਵੱਲੋਂ ਨਹੀਂ ਹਟਦੀ, ਪੈਰ ਸੰਗਤ ਵੱਲ ਜਾਣੋਂ ਨਹੀਂ ਹਟਦੇ, ਹੱਥ ਖੋਣ ਖਿੰਜਣ ਵੱਲੋਂ ਹਟਦੇ ਹੀ ਨਹੀਂ, ਸੋ ਜਿਸ ਦਾ ਮਨ ਵਿਕਾਰਾਂ ਵੱਲੋਂ ਨਹੀਂ ਹਟਦਾ, ਤੇ ਫਿਰ ਉਹ ਰਾਜਨ ਹੈ। ਫਿਰ ਉਹ ਕਹਾਵੇ ਕਿ ਮੈਂ ਰਾਜਾ ਹਾਂ, ਬ੍ਰਹਮ ਗਿਆਨੀ ਹਾਂ, ਮੇਰਾ ਹੁਕਮ ਚੱਲਦਾ, ਉਹਦਾ ਵਿਅਰਥ ਹੈ ਇਹ ਕਹਿਣਾ। ਅਮਰਹੀਣ ਜਥਾ ਰਾਜਨ ਹੈ, ਜਿਸ ਦਾ ਹੁਕਮ ਹੀ ਆਪਣੀ ਇੰਦਰੀਆਂ ਤੇ ਚੱਲਦਾ, ਜਿਸ ਤੇ ਇੰਦਰੀ ਵੱਸ ਨਹੀਂ ਹੋਏ, ਉਹ ਜੇ ਕਹਾਵੇ ਮੇਰੇ ਅੰਦਰ ਰਾਜ ਪ੍ਰਕਾਸ਼ ਹੈ ਪਰਮੇਸ਼ਰ ਦੇ ਸਰੂਪ ਦਾ, ਮੈਂ ਰਾਜਾ ਹਾਂ, ਮਨ ਜਿੱਤਾ ਜਗ ਜੀਤ, ਮੈਂ ਮਨ ਨੂੰ ਜਿੱਤਿਆ ਹੋਇਆ, ਮੈਂ ਜਗਤ ਦੇ ਜਿੱਤਣ ਹਾਰ ਹਾਂ, ਐਂ ਜਿਹੜਾ ਉਹ ਰਾਜਾ ਕਹਾਉਂਦਾ ਉਹਦਾ ਕਹਾਉਣਾ ਵਿਅਰਥ ਹੈ। ਸੋ ਇੰਦਰੀਆਂ ਜਿਸ ਤੇ ਵੱਸ ਨਹੀਂ, ਮਨ ਜਿਸ ਤੇ ਵੱਸ ਨਹੀਂ, ਸੋ ਉਹ ਰਾਜਾ ਬ੍ਰਹਮ ਗਿਆਨੀ ਨਹੀਂ ਕਹਾ ਸਕਦਾ। ਸੋ ਆਵਦ ਸ਼ਸਤਰ ਕਿਹੜੇ ਨੇ? ਸੈਨਾ ਸਾਧ ਸਮੂਹ ਸੂਰ ਅਜਿਤ ਸੁਨਾਹ ਆਪਦਾ ਗੁਣ ਗੋਬਿੰਦ ਰਮਣ ਓਟ ਗੁਰ ਸ਼ਬਦ ਕਰ ਚਰਮਣ ਆਰੂੜ ਤੇ ਅਸਵਰ ਰਥ ਨਾ ਗਿਆ ਬੁਝੰਤੇ ਪ੍ਰਭ ਮਾਰ ਗਿਆ ਵਿਚਰ ਤੇ ਨਿਰਭੈ ਸਤਰ ਸੈਨਾ ਭਾਇਆ ਤੇ ਗੋਪਾਲ ਕੀਰਤਨ ਹੈ ਜਿੱਤ ਤੇ ਵਿਸ਼ਵ ਸੰਸਾਰ ਹੈ ਨਾਨਕ ਵਸਿੰਘ ਕਰੋਧ ਪੰਜ ਅਸਰ ਹੈ ਜਿਨ੍ਹਾਂ ਦੇ ਕੋਲ ਭਗਤੀ ਰੂਪੀ ਤਲਵਾਰ ਹੀ ਨਹੀਂ ਜਿਨ੍ਹਾਂ ਦੇ ਕੋਲ ਗਿਆਨ ਰੂਪੀ ਖੰਡਾ ਹੀ ਨਹੀਂ